दंडवत वंदन अनेक बार सर्व कला समरथ डोलन ते राखौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से 100 साखी दा प्रसंग चल रहा है। 100 साखी दी जिहड़ी 15वीं साखी है उहदा मैं बयान कर रहा से। कल साखी इथों तक पहुंची है कि सतगुरु गोविंद सिंह सच्चे पातशाह जी ने लिखा है दिवस बंदगी मक्का जावै मांगे ए मोह नूर सलावै। इस तुक दा अर्थ बयान हो रहा से। अज इथों ही मैं कथा नू प्रारंभ करदा। दिवस बंदगी मक्का जावै मांगे मोह नूर सला है। एक दिन मराकबे में बंदगी में बैठा हुआ सूखम शरीर में मक्के चला गया। वहां पर दुआ की भाव मंग मंगी के मैनू सारी दुनिया सराहे मेरी उस्तत करे। हुई आवाज रात को ऐसी सब सिर बली एक बिन टैसी। रात को ऐसा इशारा होया कि एक गुरु गोविंद सिंह जी के सिवाय सब पर बल वाला होगा। उठत सवेर खाब पई साची हिंदू करो मलेछी डाची। सवेर सार उठ कर कहने लगा कि मैनू रात नू बुशारत होई है भाव इलहाम अंतर्यामता हुई है। सच्चे खुदा ने मुझे हुक्म दिया है कि हिंदुओं को अपने बल के साथ मुसलमान बनाओ। हुण मैं आराम ना लूंगा। एक करूं दो जा नहीं रहे ऐसा हुक्म सैन पते करे। फौजों के अफसर ने बादशाह का हुक्म सुनाया कि आपको खुदाई हुक्म हुआ है कि एक करो दूजा मजहब ना रहने दो। भूम माह जह फेर टंडोरा करा मात को लीन निहोरा। तमाम दुनिया में जगह ब जगह मुनादी करवाई के करा मात मुझे प्राप्त हो गई है। हुण किस दी खुशामद है। करेगा जुद हम सो नित पारी हर की करनी नाहे बेचारी। गुरु जी वर्णन करदे हन के साडे नाल भी हमेश ही फसाद जमाई रखेगा। ईश्वर की मखलूकात अर महाराज दी दित्ती हुई ताकत दा ख्याल नहीं करेगा। सब राजन सो हेत बनाई हम पर जोर करो नर साई। सारे पहाड़ी राजों को अपनी मदद पर लेगा और साई भाव रब दा बंदा साडे नाल जोर अजमाएगा। गुर प्रसाद मजब जे तारा मारेंगे सब जुद मजारा। अकाल पुरख के हुक्म से जो ये पंथ रचा गया है तमाम का खात्मा लड़ाई में करेंगे। तुर्क जीव तेज बिन जीवे किरत कमाहे राजनाथी में। तुर्कों की हस्ती रहेगी परंतु हुकूमत दे बगैर, रोजी रोजगार करेंगे पर हुकूमत नहीं रहेगी, राज साज से खाली होंगे। इस साखी में कलयुग 5000 से लेकर कलयुग के अंत तक बहुत कुछ कहा गया है, कई पहलुओं को बयान है, इत्थे प्रश्न नहीं, परंतु उन्हां तो प्रतीत हुंदा है कि ये किसे सवाल का जवाब है। इस तो अगे जो प्रकरण शुरू हो रहा है मालूम हुंदा है कि गुरु संगत ने अगले समय विच सिखां दी हालत अते आप दी सहायता दा वचन पुछया है। कई प्रेमियां ने जो दर्शन दे पौरे सन ए भी मंग कीती है कि आप जी दा आगमन कद होवेगा और आप दी जोत किथे किथे रहेगी। दास किसे दा पक्ष नहीं लै रहा अते ना ही अपने वल्लों कुछ लिख रहा है। दास ते जो भेद श्री गुरु हर कृष्ण साहब जी दी कृपा नाल खुले हन उस दे वर्णन करन दा अजे हुक्म नहीं, सिर्फ गुरु संगत दी दृष्टि गोचर इतनी ही बेनती करनी चाहुंदा हां कि जिस तरह अठवें पातशाह जी ने दिल्ली जांदे वक्त रस्ते विच एक चीवर भाव मेरे गूंगे ते बोले दे सिर ते छड़ी रख के श्री गीता जी दे अर्थ एक विद्वान अहंकारी पंडित नूं सुनाए सन, उसे प्रकार दी बख्शिश इस 100 साखी दे लिखण विच इस कीट ते होई है। दास नूं गुरु संगत अपने दरदा कुकर अते अदम सेवक ही रखे। हुण अपने मन दीआं बिरतियां साखी वल जोड़ो। ए प्रताप सिंह जी मेहता लिख रहे ने अपना बयान। श्री गुरु कलगीधर जी श्री आनंदपुर साहब बैठे दीवान दे विच बाबा राम कवर नूं निमित कारण रख के सर्व संगत नूं भविखत सुना रहे हन। इस साखी 15वीं दीआं अगलियां पंक्तियां इस तरीके दे नाल आरंभ हुंदियां ने। छोड़ कलेवर वर्ख तै ताली चाड़ चाड़ के सिंह सिंघाली मारत कूटत मरे मरावे शीस अंत गिनती नहीं आवे भीम सिंह मारेगा नगर लूटे गांव पुर सगरे बगर 100 पूरन जब होए 18 हम बप 8 40 तारा। कई 100 साखियां दे विच दास ने 8 दी थां आण पढ़िया है। कलेवर तो भाव हुंदा जिस्म बदन देह दा नाम है। देखिए भाई गुरदास जी दी वार। भाई गुरदास जी ने लिखिया गणका पापन दा पाप कलेवर तोता। ए भाई गुरदास जी दा बयान है। जद सानू पाणा वरताए 43 वर्ष हो जाणगे इस वक्त तक की होवेगा के सिंह झाड़ां बूटियां विच लोक छिप के अपना समा बतीत करनगे। सिंघाली दा शब्द इस तरह है सिंह आली सिंघों का घर झाड़ां जंगलां विच होवेगा। कानूवान दी छंब विच अते बीकानेर दी जू विच सिंघां ने लुक छिप के गुजारा कीता। फिर सिंह छापे मारनगे कुटनगे बहुत सारिआं नूं मारनगे अते आप भी मरनगे। जैसा के लाहौर लाए गए कतल किए गए चरखियां ते चढ़े गुरुद्वारा शहीद गंज लाहौर इस दी शायद गवाही है। इतने सिंह शहीद होणगे के अंत नहीं आवेगा अनगिनत होणगे। ए ओ समा सी जद के सिख दे एक एक सिर दा मुल 40 रुपये हुंदा सी। ਹੁਣ ਵੀਰ ਬੰਦਾ ਬਹਾਦਰ ਵੱਲ ਵੀ ਇਸ਼ਾਰਾ ਹੈ ਕਿ ਸਾਡੇ ਵਕਤ ਵਿੱਚ ਵੀ ਭੀਮ ਵਰਗਾ ਸਿੰਘ ਨਗਰ ਪਿੰਡ ਪੁਰੀਆਂ ਅਤੇ ਸ਼ਹਿਰਾਂ ਨੂੰ ਲੁੱਟੇਗਾ। ਸੰਮਤ 1808 ਬਿਕਰਮੀ ਤੱਕ ਇਹ ਕਾਰ ਰਹੇਗੀ। ਸਾਡਾ ਆਗਮਨ ਫੇਰ ਕਦੋਂ ਹੋਵੇਗਾ? ਹਮ ਬਪ ਆਣ ਚਾਲੀਸਾ ਤਾਰਾ ਅਰਥਾਤ 1808 ਜਮਾ 8 ਜਮਾ 40 ਭਾਵ ਕੇ 1856 ਬਿਕਰਮੀ ਦੇ ਵਿੱਚ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਬਾਬੇ ਬਾਲਕ ਸਿੰਘ ਦਾ ਜਨਮ 1856 ਬਿਕਰਮੀ ਵਿੱਚ ਸ੍ਰੀ ਹਜ਼ੂਰੋਂ ਸਾਹਿਬ ਜ਼ਿਲ੍ਹਾ ਕੈਂਥਲਪੁਰ ਵਿੱਚ ਹੋਇਆ। ਦਾਸ ਨੇ ਅੱਜ ਤੱਕ 1600 ਸਾਖੀਆਂ ਪੜੀਆਂ ਹਨ, ਜਿਨ੍ਹਾਂ ਵਿੱਚੋਂ 11 ਲਿਖਤ ਦੀਆਂ ਸਨ ਅਤੇ 5 ਛਾਪੇ ਦੀਆਂ। ਕਈਆਂ ਸਾਖੀਆਂ ਦੇ ਵਿੱਚ ਇਉਂ ਵੀ ਪੜਿਆ ਹੈ ਕਿ 100 ਪੂਰਨ ਜਬ ਹੋਏ 18 ਹਮ ਬਪ ਆਣ ਚਾਲੀਸਾ ਧਾਰਾ ਅਰਥਾਤ 1800 ਜਮਾ 40 1840 ਬਿਕਰਮੀ, ਅਸੀਂ 1840 ਦੇ ਉਪਰੰਤ ਆਵਾਂਗੇ। ਹਿਜ ਹੋਲੀਨੈਸ ਮਹਾਰਾਜ ਬਾਬਾ ਪ੍ਰਤਾਪ ਸਿੰਘ ਜੀ ਸ੍ਰੀ ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣਾ ਦਾ ਕਥਨ ਹੈ ਕਿ ਸਤਿਗੁਰੂ ਬਾਬਾ ਬਾਲਕ ਸਿੰਘ ਜੀ ਦਾ ਜਨਮ 1841 ਬਿਕਰਮੀ ਵਿੱਚ ਹੋਇਆ ਹੈ ਅਤੇ ਉਹਨਾਂ ਨੂੰ ਹਜ਼ੂਰੋਂ ਸਾਹਿਬ ਤੋਂ ਲਿਖਿਆ ਹੋਇਆ ਵੀ ਮਿਲ ਗਿਆ ਹੈ। ਪ੍ਰੇਮੀ ਜਨ ਵਿਚਾਰ ਕਰ ਲੈਣ ਕਿ ਕਿਹੜਾ ਸੰਮਤ ਠੀਕ ਹੈ, 1856 ਜਾਂ 1841 ਬਿਕਰਮੀ। ਅਰਦਾਸ ਨੂੰ ਇਹ ਜਣਾਇਆ ਗਿਆ ਹੈ ਕਿ ਸਾਡਾ ਆਗਮਨ ਜ਼ਰੂਰ ਹੋਇਆ ਅਤੇ ਹੁਕਮ ਹੋਇਆ ਕਿ 100 ਸਾਖੀ ਦੀ ਸਾਖੀ 65 ਦੇਖ ਲੈ, ਜਿਸ ਦਾ ਸਾਰਾ ਹਾਲ ਦਾਸ ਦੂਜੇ ਹਿੱਸੇ ਦੇ ਵਿੱਚ ਲਿਖੇਗਾ। 100 ਸਾਖੀ ਇਸ ਵੇਲੇ ਮੇਰੇ ਸਾਹਮਣੇ ਹੈ ਅਤੇ ਦਾਸ 65ਵੀਂ ਸਾਖੀ ਨੂੰ ਪੜ ਰਿਹਾ ਹੈ, ਉੱਥੇ ਇਸ ਪ੍ਰਕਾਰ ਕਥਨ ਹੈ। ਇਹ ਪ੍ਰਤਾਪ ਸਿੰਘ ਜੀ ਮਹਿਤਾ ਲਿਖ ਰਹੇ ਨੇ। ਆਲਮ ਸਿੰਘ ਕਹਿਆ ਦਰਸ਼ਨ ਪੀ ਹੋਵੇਗਾ, ਬਚਨ ਹੋਇਆ ਹਮ ਪੀ ਅੰਮ੍ਰਿਤ ਸਰ ਰਾਮ ਸਰ ਕੀ ਭਾਵਨੀ ਰੱਖਦੇ ਸਾਂ ਤਾਂ ਉਤਰੇਗੇ। 11ਵੀਂ ਵੇਰ ਆਪਣੀ ਖੇਤੀ ਖਾਲਸੇ ਨੂੰ ਸੰਭਾਲਣਾ ਕੋਈ ਨਾ ਜਾਣ ਸਕੇਗਾ, ਗੁਪਤ ਜਾਮਾ ਹੋਵੇਗਾ ਅਤੇ 12ਵਾਂ ਜਾਮਾ ਇਸ ਨੂੰ ਪ੍ਰਗਟ ਕਰੇਗਾ। ਦਾਸ ਖੋਜ ਦੇ ਬਾਅਦ ਅਤੇ ਬਖਸ਼ਿਸ਼ ਹੋਣ ਦੇ ਉਪਰੰਤ ਇਹ ਸਭ ਕੁਛ ਪੰਥ ਦੀ ਭੇਟਾ ਕਰ ਰਿਹਾ ਹੈ, ਇਸ ਤੇ ਟੀਕਾ ਟਿੱਪਣੀ ਦੀ ਲੋੜ ਨਹੀਂ ਅਤੇ ਜੋ ਕਰੇਗਾ ਦਾਸ ਉਸ ਨੂੰ ਕੋਈ ਉੱਤਰ ਨਹੀਂ ਦੇਵੇਗਾ। ਤੁਸੀਂ ਆਪਣੇ ਯਕੀਨ ਅਤੇ ਭਰੋਸੇ ਨੂੰ ਜਿੱਥੇ ਹੈ ਰੱਖੋ, ਪਰ ਸੱਚ ਦੀ ਖੋਜ ਕਰੋ ਅਤੇ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਸਦੀਵ ਹੀ ਬੇਨਤੀ ਕਰੋ ਕਿ ਅਸਲੀਅਤ ਨੂੰ ਸਾਡੇ ਤੇ ਖੋਲ ਦਿਓ ਅਤੇ ਝਗੜੇ ਝਾਂਜਿਆਂ ਤੋਂ ਸਾਨੂੰ ਹੱਥ ਦੇ ਕੇ ਰੱਖੋ। ਜਦ ਦੋਨੋਂ ਹਿੱਸੇ ਟੀਕੇ ਵਾਲੇ ਆਪ ਪੜੋਗੇ ਤਾਂ ਬਹੁਤ ਕੁਝ ਚਾਨਣ ਆਪ ਨੂੰ ਹੋ ਜਾਵੇਗਾ। ਜੋ ਬਖਸ਼ਿਸ਼ ਦਾਸ ਤੇ ਹੋਈ ਹੈ ਸਤਿਗੁਰੂ ਸਭ ਤੇ ਕਰੇ, ਆਓ ਅੱਗੇ ਤੁਰੀਏ। ਹੁਣੇ ਪ੍ਰਤਾਪ ਸਿੰਘ ਜੀ ਮਹਿਤਾ ਲਿਖਦੇ ਨੇ ਕਿ ਜੇ ਕੋਈ ਟੀਕਾ ਟਿੱਪਣੀ ਕਰੇ ਇਸ ਗੱਲ ਦੇ ਉੱਤੇ ਕਿ ਸਤਿਗੁਰੂ ਬਾਲਕ ਸਿੰਘ ਦੇ ਬਾਰੇ ਜਾਂ ਸਤਿਗੁਰੂ ਰਾਮ ਸਿੰਘ ਦੇ ਬਾਰੇ, ਤੇ ਕਹਿੰਦੇ ਨੇ ਮੈਂ ਉੱਤਰ ਕੋਈ ਨਹੀਂ ਦਿਆਂਗਾ ਕਿਉਂਕਿ ਟੀਕਾ ਟਿੱਪਣੀ ਦੀ ਕੋਈ ਲੋੜ ਨਹੀਂ ਹੈ, ਪਰ ਜੇ ਕੋਈ ਕਰੇਗਾ ਤੇ ਮੈਂ ਉਹਦਾ ਉੱਤਰ ਨਹੀਂ ਦਿਆਂਗਾ। ਇਹ ਪ੍ਰਤਾਪ ਸਿੰਘ ਜੀ ਮਹਿਤਾ ਲਿਖ ਰਹੇ ਨੇ ਕਿ ਜੋ ਮੈਨੂੰ ਪਤਾ ਲੱਗਾ, ਜੋ ਮੇਰੀ ਖੋਜ ਦੇ ਮੁਤਾਬਕ ਹੈ, ਮੈਂ ਉਹੀ ਬਿਆਨ ਕਰ ਰਿਹਾ, ਆਪਣੇ ਵੱਲੋਂ ਕੁਝ ਲਿਖ ਨਹੀਂ ਰਿਹਾ। ਹੁਣ ਪ੍ਰਤਾਪ ਸਿੰਘ ਜੀ ਮਹਿਤਾ ਲਿਖਦੇ ਨੇ ਕਿ ਚਲੋ ਸਾਖੀ ਨੂੰ ਅੱਗੇ ਤੋਰੀਏ ਕਿ ਅੱਗੇ ਕੀ ਕੁਝ ਬਿਆਨ ਕੀਤਾ ਗਿਆ।
ਜਾਵਣ ਕੰਧਾਰੀ ਆਵੇ ਜਾਹੇ ਜਾਂ ਵਿਦ ਦੇਸ ਉਜਰ ਸਭ ਜਾਏ।
ਕੰਧਾਰ ਕੇ ਮੁਸਲਮਾਨ ਲੁਟੇਰੇ ਹਮਲੇ ਪਰ ਹਮਲਾ ਕਰੇਂਗੇ, ਇਸ ਤਰੀਕੇ ਸੇ ਪੰਜਾਬ ਦੇਸ ਤਮਾਮ ਉਜੜ ਜਾਵੇਗਾ।
ਤਬ 1919 ਨਗਰ ਵਿੱਚ ਭੂਪਤ ਰੰਗ ਤੀਸ।
ਮਹਾਰਾਜਾ ਦਲੀਪ ਸਿੰਘ ਕੀ ਗ੍ਰਿਫਤਾਰੀ 1849 ਈਸਵੀ ਮੁਤਾਬਕ 1806 ਬਿਕਰਮੀ ਵਿੱਚ ਹੋਈ ਅਤੇ ਖਾਲਸਾ ਰਾਜ ਦਾ ਕੀਰਤਨ 16 ਪੜਿਆ ਗਿਆ। ਸੰਮਤ 1919 ਬਿਕਰਮੀ ਮੇ ਲਾਹੌਰ ਵਿੱਚ ਫਰੰਗੀ ਦੀ ਹਕੂਮਤ ਜ਼ੋਰੋਂ ਪਰ ਹੋ ਗਈ, ਜਿਸ ਦਾ ਥੋੜਾ ਵੇਰਵਾ ਮੁੜ ਦੁਬਾਰਾ ਅੱਗੇ ਦਿੱਤਾ ਗਿਆ ਹੈ।
ਮਾਰਕੂਟ ਪੂਰਬ ਤੇ ਆਵੇ
सैन प्यादी सावे पूर्व तो फौज आवेगी इसे दी उम्मत भाव अंग्रेज की पैदल फौज आवेगी। मिले खालसा आपन फूट नर नारी कर सगरे टूट खालसे दी आपस दे विच फुट पड़ जावेगी और वो फिरंगियों के ताबेदार हो जावेंगे नर नारियों में ना इतफाकी बढ़ जावेगी। शास्त्रन छोड़ विपरन की रीस या बिद बने गए ते तीस खालसे कोलों हथियार खोहे जावेंगे और ब्राह्मणों जैसी रीति हो जावेगी कहां बादशाह और कहां मंगते। बाबा तेगा सिंह पुस्तक पढ़ो जो कि मास्टर तारा सिंह जी दी रचित है उस विच लिखा है कि गुजरात दी जंग पिछों जेड़ी के अंग्रेजां अते सिखां दे विच होई रावल पिंडी एक दरबार होया फरंगियां ने देश विच टंडोरा दे दिता कि इस दरबार विच जो खालसा अपनी तलवार रख देगा उस दी जान बख्शी कीती जावेगी इस तो पिछों जिस सिख कोल तलवार होवेगी उसनू कतल कर दिता जावेगा। उथे तलवारां दे ढेरां दे ढेर लग गए अते खालसे कोलों शस्त्र खोहे गए अते बहादुर पुणे तो कायरां विच नाम दाखल कीता गया। शत बरस काहिल मम पंथ मरे लुगाई धर्म विपंथ मेरा पंथ सौ साल तक काहिली भाव के सुस्ती दे नाल अपना समा बतीत करेगा और मेरे धर्म की स्त्रियां अपने धर्म से बेमुख होकर मरेंगी। ताबे बिद ऐसी बाणे आवे सिंह भूपत को रहन ना पावे तब गिरते गिरते एथों तक नौबत पहुंचेगी कि कोई भी खुद मुख्तियार सिख राजा नहीं होगा। अज कल एक गल प्रतख रूप दे विच देखी जा सकती है जो उस वेले भविखत वाक आखे सन। वन जारा एक मेरा सिख धर्म हेत फिरता विस मिख एक नाम का खरीदार जो के मेरा सिख होगा वो धर्म के वास्ते पेचो ताव खाता फिरेगा और विस्माद वृत्ति पाव के मस्तानी हालत में होगा। कल का नगर फूट हो आई ग्रह ग्रह पीतर कला जगाई नगरों में लड़ाई फसाद होगा और प्रजा विच सख्त फुट पड़ जावेगी घर घर विच कला माई लड़ाई और फसाद करवाएगी। गुप्त पाख मैं पी तब करूं एक बीस वरखन लग लरूं मैं पी उस वक्त पुशीदा इमदाद करूंगा और 221 विक्रमी तक अंदर ही अंदर लड़ता जाऊंगा सहायता करता रहूंगा। फिर फिरंगी सिंगण पंथ तसै आए पर जास्यो संद फरंगी का राज नाश होगा और सिंह हुकूमत दा रास्ता इख्तियार करेंगे। सबे नीत करते सत सात बरस बीत जावे दस सात सब सम्मत सत जमा सत भाव के 14 अर्थात 214 का ख्याल करेंगे परंतु 10 जमा सत भाव के 17 सम्मत तक इंतजार करना पड़ेगा जद के मर्द का चेला प्रकट होगा। एक मलेछी बंधन नामा प्रजा बरन मेटे सुख तामा एक नाम की ताकत वाला मलेच्छी बंधनों से आजाद करावेगा शंकर वर्ण प्रजा का खात्मा होगा और सुख के ताम में विश्राम करवाएगा प्रजा को सुख की प्राप्ति होगी। गऊ सिंह का बने जो संगा सहसर बरख बीते नेह संगा ਗਊ ਅਤੇ ਸ਼ੇਰ ਦਾ ਐਸਾ ਇਕੱਠ ਬਣੇਗਾ ਕਿ ਇੱਕ ਘਾਟ ਸੇ ਪਾਣੀ ਪੀਏਗੇ ਅਰ ਏਕ ਕੋ ਦੂਸਰੇ ਕਾ ਰੰਚਕ ਮਾਤਰ ਭੀ ਭੈ ਨਹੀਂ ਹੋਗਾ ਅਰ ਬਗੈਰ ਸ਼ਕੋ ਸ਼ੁਭਾ ਕੇ ਹਜ਼ਾਰੋ ਸਾਲ ਗੁਜਰ ਜਾਵੇਗੇ।
ਰਿਲਪੁਰ ਬੀਚ ਬਾਡੀ ਸੁਤ ਹੋਈ ਬਲੂਆ ਰਾਜ ਕਰੇਗਾ ਸੋਈ।
ਇਸ ਤੁਕ ਦੇ ਦੋ ਅਰਥ ਬਣਦੇ ਨੇ। ਪਹਿਲਾ ਅਰਥ ਹੈ ਅਰਾਈ ਪਿੰਡ ਵਾਲਿਆਂ ਦੀ ਜੋ ਕਿ ਸ੍ਰੀ ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣੇ ਦੇ ਨਜ਼ਦੀਕ ਹੀ ਹੈ। ਰਿਲ ਗੋਤ ਹੈ, ਰਿਲ ਪੁਰੀ ਮੇ ਅਰਥਾਤ ਅਰਾਈ ਪਿੰਡ ਵਿਚ ਤਰਖਾਣ ਦਾ ਪੁੱਤਰ ਹੋਵੇਗਾ। ਇਸ਼ਾਰਾ ਹੈ ਸਤਿਗੁਰੂ ਰਾਮ ਸਿੰਘ ਜੀ ਦੇ ਬਾਬਤ। ਦੂਸਰਾ ਅਰਥ ਇਹ ਬਣਦਾ ਹੈ ਰੋਹਲਿਆਂ ਪਠਾਣਾ ਕੀ ਪੁਰੀ ਜਹਾਂ ਪਠਾਨੋ ਨੇ ਰਾਜ ਕੀਆ ਹੈ ਅਰਥਾਤ ਦਿੱਲੀ ਵਿਚ ਤਰਖਾਣ ਦਾ ਸਪੁੱਤਰ ਈਸ਼ਵਰੀ ਸ਼ਕਤੀ ਕੇ ਸਾਥ ਹਕੂਮਤ ਕਾ ਮਾਲਕ ਹੋਗਾ। ਬਲੂਆ ਤੋਂ ਭਾਵ ਹੈ ਬਲ ਕੇ ਸਾਥ ਈਸ਼ਵਰੀ ਤਾਕਤ ਕੇ ਸਾਥ।
ਦੇਸ ਪੰਜਾਬ ਸੂਦ ਜੋ ਹੋਇਆ ਤਿੰਨ ਇਹ ਪੰਥ ਮਰਨ ਕਾ ਜੋਇਆ।
ਪੰਜਾਬ ਦੇਸ਼ ਮੇ ਸ਼ੂਦਰ ਕੌਮ ਸੋ ਸ਼ਮਾਰ ਹੋਗਾ ਉਹ ਮੇਰੇ ਮੁਰਦਾ ਪੰਥ ਮੇ ਜਾਨ ਡਾਲੇਗਾ ਅਰਥਾਤ ਨਯਾ ਪੰਥ ਸਜਾਏਗਾ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਇਹ ਕੰਮ ਕੀਤਾ ਅਤੇ ਦਸਵੇਂ ਪਾਤਸ਼ਾਹ ਦੇ ਹੁਕਮ ਤੇ ਫੁੱਲ ਚਾੜੇ ਭਾਵ ਕੇ ਸੰਤ ਖਾਲਸੇ ਦੀ ਸਾਜਨਾ ਕੀਤੀ। ਇਹ ਤੁਕ ਦੇ ਅਰਥ ਬਣਦੇ ਨੇ ਕਿ ਦੁਬਾਰਾ ਸਾਜਿਆ ਸੰਤ ਖਾਲਸਾ।
ਹਿੰਦ ਵੀ ਉੱਤਰ ਦੱਖਣ ਪੂਰਬ ਦਿੱਲੀ ਸ਼ਾਹਪੁਰ ਸਕਲਾ ਮੂਰਬ।
ਹਿੰਦ ਉੱਤਰ ਦੱਖਣ ਪੂਰਬ ਦਿੱਲੀ ਜੋ ਬਾਦਸ਼ਾਹੋਂ ਕੀ ਰਾਜਧਾਨੀ ਹੈ ਅਰ ਸਾਰੇ ਇਲਾਕੋ ਮੇ ਉਸਕਾ ਤੇਜ ਪ੍ਰਤਾਪ ਬੜੇਗਾ।
ਕੁਛ ਹੱਕ ਕਹੀ ਬਹੁਤੀ ਰਹਿ ਗਈ ਕਥਾ ਕਰਤਾਰ ਵਿਸਤਰੀ ਰਹੀ।
ਇਸ ਤੁਕ ਦੇ ਵੀ ਦੋ ਅਰਥ ਬਣਦੇ ਨੇ। ਪਹਿਲਾ ਅਰਥ ਹੈ ਉਸ ਮਹਾਨ ਸ਼ਕਤੀ ਕੀ ਕਥਾ ਮੈਨੇ ਥੋੜੀ ਕਹੀ ਹੈ ਬਾਕੀ ਕਥਾ ਮੈਂ ਕਰਤਾਰ ਕੇ ਬਿਸਤਰੇ ਭਾਵ ਸੱਚ ਖੰਡ ਮੇ ਛੋੜੀ ਹੈ ਜਬ ਆਵੇਗਾ ਆਪਣੇ ਸਾਥ ਲੇਤਾ ਆਵੇਗਾ। ਦੂਸਰਾ ਅਰਥ ਇਸ ਤੁਕ ਦਾ ਇਹ ਬਣਦਾ ਹੈ ਵਿਸਥਾਰ ਕੇ ਸਾਥ ਜੋ ਮੈਨੇ ਕਥਾ ਕਹਿਣੀ ਥੀ ਵੋ ਮੁਝਸੇ ਰਹਿ ਗਈ ਹੈ ਯਹਾਂ ਮੈਨੇ ਥੋੜੀ ਕਥਾ ਕਹੀ ਹੈ ਹੁਣ ਕਲਕੀ ਅਵਤਾਰ ਯਾ ਨਿਹ ਕਲੰਕ ਅਵਤਾਰ ਦਾ ਵਰਣਨ ਹੈ ਜੋ ਕਿ ਕਲਯੁਗ ਦੇ ਅੰਤ ਵਿਚ ਹੋਵੇਗਾ।
ਮਲ ਕਸ਼ਮੀਰ ਦੁਖ ਦੇ ਜਬੈ ਬਿਪਰ ਬਿਸ਼ਨ ਜਸ ਸੁਤ ਹੋਏ ਤਬੈ।
ਹਜ਼ਾਰੋ ਸਾਲੋ ਕੇ ਉਪਰੰਤ ਜਬ ਕਸ਼ਮੀਰ ਮੇ ਫਿਰ ਦੁਖ ਕੇ ਬਾਦਲ ਨਮੂਦਾਰ ਹੋਣਗੇ ਤਦ ਬ੍ਰਾਹਮਣ ਕਾ ਲੜਕਾ ਵਿਸ਼ਨੂੰ ਸਮਾਨ ਅਵਤਾਰ ਲੇਗਾ।
ਕਲ ਕੀ ਰੂਪ ਹਰੀ ਅਵਤਾਰਾ ਸੰਬਲ ਮੰਦਰ ਬੀਚ ਉਜਾਰਾ।
ਉਸਕਾ ਨਾਮ ਕਲਕੀ ਅਵਤਾਰ ਹੋਗਾ ਅਤੇ ਉਹ ਹਰੀ ਕਾ ਰੂਪ ਹੋਗਾ। ਉਸਕੀ ਪ੍ਰਗਟਤਾਈ ਸੰਬਲ ਮੰਦਰ ਭਾਵ ਜ਼ਿਲ੍ਹਾ ਮੁਰਾਦਾਬਾਦ ਹੋਗੀ।
ਕਲ ਬੀਤਾਹਾਯਨ ਸਦ ਦਾਹ ਕਲ ਕੀ ਉਪਜ ਸਵਾਰੇ ਰਾਹ।
ਕਲਯੁਗ ਮੇ ਜੋ ਸਦੀਵ ਹੀ ਕਲੇਸ਼ਰ ਸੜਨ ਰਹਿੰਦੀ ਹੈ ਵੋ ਦੂਰ ਹੋਗਾ ਅਰ ਕਲਕੀ ਅਵਤਾਰ ਜਦ ਪ੍ਰਗਟ ਹੋਣਗੇ ਆਪ ਧਰਮ ਕਾ ਰਾਸਤਾ ਸੰਵਾਰੇਗੇ।
ਬਾਡੀ ਸੁੱਤ ਦੇ ਬਾਰੇ ਵਿਚ ਕੁਛ ਕਥਾ ਰਹਿ ਗਈ ਸੀ
ਸੰਗਤ ਦੇ ਪੁੱਛਣ ਤੇ ਉਸਦਾ ਫੇਰ ਕੁਛ ਵਰਣਨ ਹੈ ਅਰਥਾਤ ਇੱਕ ਪੰਕਤੀ ਜੋ ਕਿ ਸਾਰੀ ਅੱਗੇ ਲਿਖ ਰਿਹਾ ਹਾਂ। ਇੱਥੇ ਇਤਨਾ ਹੀ ਵਰਣਨ ਹੈ ਸਭੇ ਸੀਰਨੇ ਖਾਵੇ ਬਾਹਦ। ਬਾਹਦ ਦਾ ਅਰਥ ਪਿੱਛੋਂ ਹੈ। ਸੰਗਤ ਨੇ ਹੱਥ ਜੋੜ ਕੇ ਪੁੱਛਿਆ ਕਿ ਜਦ ਬਾਡੀ ਸੁੱਤ ਵਿਦੇਸ ਜਾਵੇਗਾ ਜੈਸਾ ਕਿ ਆਪਨੇ ਇਸ਼ਾਰੇ ਮਾਤਰ ਕਿਹਾ ਹੈ ਤੋ ਉਸਦੇ ਪਿੱਛੋਂ ਕੈਸਾ ਵਰਤਾਰਾ ਵਰਤੇਗਾ ਪੰਥ ਦਾ ਕੰਮ ਕੌਣ ਸੰਭਾਲੇਗਾ ਅਤੇ ਲੰਗਰ ਦੀ ਸੇਵਾ ਕੈਸੇ ਹੋਵੇਗੀ। ਇਸ ਪ੍ਰਸ਼ਨ ਦਾ ਉੱਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਪ੍ਰਕਾਰ ਦੇ ਨਾਲ ਦਿੱਤਾ।
ਜਾਂ ਬੁੱਧ ਸਿੰਘ ਗੁਰੂ ਕਾ ਸਿੱਖ ਬਿਪਰ ਸਾਰ ਸਤ ਹੋਵੇ ਰਿਖ ਮਨ ਗੁਰ ਕੋ ਕਰੇ ਪ੍ਰਸਾਦ ਸਬੈ ਸਿਰਨੀ ਖਾਵੇ ਬਾਹਦ।
ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦਾ ਸ਼ੁਭ ਨਾਮ ਪਹਿਲੇ ਬਾਬਾ ਬੁੱਧ ਸਿੰਘ ਜੀ ਸੀ, ਜਦ ਕਿ ਮਹਾਰਾਜ ਜੀ ਸ੍ਰੀ ਭੈਣੀ ਸਾਹਿਬ ਥੇ। ਜਦ ਆਪ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਕੀ ਲਿਖਤ ਅਨੁਸਾਰ ਵਿਦੇਸ਼ ਗਏ ਤਾਂ ਉਨ੍ਹਾਂ ਨੇ ਇੱਕ ਹੁਕਮਨਾਮੇ ਵਿੱਚ ਲਿਖ ਭੇਜਿਆ ਕਿ ਆਜ ਸੇ ਇਨਕਾ ਨਾਮ ਬਜਾਏ ਬੁੱਧ ਸਿੰਘ ਕੇ ਹਰੀ ਸਿੰਘ ਹੁਆ, ਸੰਗਤ ਇਨਕੋ ਇਸ ਨਾਮ ਸੇ ਪੁਕਾਰੇ। ਸਤਿਗੁਰੂ ਹਰੀ ਸਿੰਘ ਜੀ ਕੋ ਸਿਰਮੌਰ ਭਾਵ ਕੇ ਸਿਰ ਦਾ ਤਾਜ ਜਾਨਣਾ, ਮੇਰੇ ਤੱਕੇ ਹੋਏ ਕੋ ਯੇ ਬਖਸ਼ ਸਕਤਾ ਹੈ, ਪਰੰਤੂ ਇਸਕੇ ਤੱਕੇ ਹੋਏ ਕੋ ਮੈਂ ਭੀ ਨਹੀਂ ਬਖਸ਼ ਸਕਦਾ। ਦਸਵੇਂ ਪਾਤਸ਼ਾਹ ਜੀ ਨੇ ਬੜ ਤੀਰਥ ਦੀਆਂ ਸਾਖੀਆਂ ਵਿੱਚ ਲਿਖਾ ਹੈ ਕਿ ਪਿਆਰੇ ਨੰਦ ਸਿੰਘ ਜੀ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਭਾਵ ਕੇ ਬਾਢੀ ਸੁੱਤ ਅਤੇ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਇਨਕੇ ਅਣਜ ਭਾਵ ਛੋਟੇ ਭਾਈ ਏਕ ਹੀ ਸਰੂਪ ਹੋਣਗੇ। ਏਕ ਸਰੂਪ ਕੇ ਦੋਨੋ ਭਈਆ, ਬਡੋ ਤੇਜ ਪ੍ਰਚੰਡ ਕਰੀਆ। ਇਹ ਵੜ ਤੀਰਥ ਦੀ ਸਾਖੀ ਦੇ ਵਿੱਚ ਲਿਖਿਆ ਹੋਇਆ। ਹੁਣ ਪੂਰੇ ਅਰਥ ਇਸ ਤੁਕ ਦੇ ਇਸ ਪ੍ਰਕਾਰ ਨੇ। ਬੁੱਧ ਸਿੰਘ ਗੁਰੂ ਕਾ ਸਿੱਖ, ਸਾਰਸਵਤ ਬ੍ਰਾਹਮਣ ਕੀ ਕਿਰਿਆ ਵਾਲਾ ਹੋਗਾ, ਉਸੇ ਸਤਿਗੁਰੂ ਪਰ ਪੂਰਾ ਭਰੋਸਾ ਹੋਗਾ। ਔਰ ਸਤਿਗੁਰੂ ਜੀ ਕੇ ਵਿਦੇਸ ਜਾਣੇ ਕੇ ਬਾਅਦ ਭਾਵ ਪਿੱਛੇ ਲੰਗਰ ਕੀ ਕਾਰ ਚਲਾਵੇਗਾ, ਔਰ ਉਸ ਲੰਗਰ ਸੇ ਸਭ ਤ੍ਰਿਪਤ ਹੋਗੇ। ਹੁਣ ਪ੍ਰਤਾਪ ਸਿੰਘ ਜੀ ਮਹਿਤਾ ਅੱਗੇ ਆਪਣਾ ਖਿਆਲ ਪੇਸ਼ ਕਰਦੇ ਨੇ, ਆਪਣਾ ਮਤ ਦਿੰਦੇ ਨੇ। ਸਤਿਗੁਰੂ ਰਾਮ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ 1918 ਬਿਕਰਮੀ ਦੇ ਵਿੱਚ ਗੁਰੂ ਕਾ ਲੰਗਰ ਖੋਲਿਆ ਸੀ, ਜਿਹੜਾ ਕਿ ਹੁਣ ਤੱਕ ਚੱਲ ਰਿਹਾ ਹੈ ਅਤੇ ਜਿਸ ਨੂੰ 96 ਸਾਲ ਹੋ ਗਏ ਹਨ। ਉਹ ਲੋ ਜਿਸ ਤੇ ਪ੍ਰਸ਼ਾਦੇ ਪੱਕਦੇ ਹਨ, ਮੈਂ ਆਪ ਜਾ ਕੇ ਦੇਖੀ ਹੈ। ਐਸਾ ਪ੍ਰਤੀਤ ਹੁੰਦਾ ਹੈ ਕਿ ਅਜੇ ਹੁਣੇ ਹੀ ਗੱਡੀ ਹੈ, ਪਰੰਤੂ ਉਹ ਸਤਿਗੁਰਾਂ ਦੇ ਹੱਥਾਂ ਦੀ ਲਾਈ ਹੋਈ ਹੈ ਅਤੇ ਇੱਕ ਸਦੀ ਹੋਣੇ ਨੂੰ ਹੈ। ਇਹ ਉਸ ਵੇਲੇ ਜਦੋਂ ਕਿਤੇ ਪ੍ਰਤਾਪ ਸਿੰਘ ਜੀ ਮਹਿਤਾ ਭੈਣੀ ਸਾਹਿਬ ਆਏ ਹੋਣਗੇ ਤੇ ਉਦੋਂ ਦੀ ਗੱਲ ਉਹਨਾਂ ਨੇ ਲਿਖੀ ਹੈ ਕਿ ਮੈਂ ਆਪਣੀ ਅੱਖਾਂ ਦੇ ਨਾਲ ਉਸ ਲੋਹ ਦਾ ਦਰਸ਼ਨ ਕੀਤਾ ਹੈ ਜਿਹੜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਾਈ ਹੈ, ਤੇ ਤੁਹਾਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਹੈ ਕਿ ਕਿੱਥੇ ਲੋਹ ਲੱਗੀ ਹੈ ਤੇ ਕਿੰਨੇ ਲਾਈ ਹੈ ਤੇ ਕਦੋਂ ਦੀ ਲੱਗੀ। ਦੋਏ ਦਸ ਬਾਲ ਬਰਖ ਵਪ ਤਾਰਾ, ਨਾਰੀ ਤ੍ਰਿਕਟਾ ਵਿਆਹੀ ਬਾਰਾ। ਪਹਿਲੇ ਪਹਿਲ ਜਬ 12ਵਾਂ ਜਾਮਾ ਅਵਤਾਰ ਧਾਰੇਂਗੇ, ਔਰ ਬਾਲ ਉਮਰ ਸੇ ਗੁਜਰੇਂਗੇ, ਤਬ ਜਵਾਨ ਹੋਕਰ ਕਰਮੋ ਕੇ ਸਿਲਸਿਲੇ ਕੇ ਅਨੁਸਾਰ ਵੋ ਵਿਆਹੇ ਹੋਏ ਹੋਂਗੇ। ਮਾਰ ਮਲੇਸ਼ ਧਰਮ ਦ੍ਰਿੜ ਬੰਦਾ, ਪੰਚ ਪਚਾਸ ਦੇਹ ਰਹਿ ਸੰਦਾ। ਮਲੇਛੋ ਕੋ ਨਾਸ ਕਰੇਂਗੇ, ਔਰ ਧਰਮ ਕੀ ਸਥਿਤੀ ਕਰੇਂਗੇ, ਔਰ 5 ਜਮਾ 55 ਭਾਵ ਕੇ 250 ਸਾਲ ਤੱਕ ਉਹਨਾਂ ਕੀ ਦੇਹ ਇਹ ਰਹੇਗੀ, ਅਰਥਾਤ 250 ਸਾਲ ਦੀ ਉਮਰ ਵਾਲੇ ਹੋਣਗੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਪ ਜੀ ਨੇ ਸੁਣਿਆ ਹੋਵੇਗਾ, 5-50 ਦੇਹ ਰਹਿ ਸੰਦਾ, ਭਾਵ ਕੇ 5-50 ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਮਰ ਵਰਣਨ ਕੀਤੀ ਗਈ ਹੈ, ਆਖੀ ਗਈ ਹੈ। ਇਸ ਦੇ ਉਪਰੰਤ ਫੇਰ ਕਲਕੀ ਅਵਤਾਰ ਦਾ ਥੋੜਾ ਹਾਲ ਦੁਬਾਰਾ ਆਇਆ ਹੈ, ਜੋ ਗੁਰ ਸੰਗਤ ਦੇ ਪ੍ਰਸ਼ਨ ਦਾ ਉੱਤਰ ਹੈ। ਨਾਰੀ ਲੇਵਣ ਬਿਪਰ ਕੀ ਤਾਵੇ, ਤਵੇ ਬਾਲ ਬਹੁਤ ਤੇਜ ਦਿਖਾਵੇ। ਉਹ ਮਲੇਸ਼ ਬ੍ਰਾਹਮਣ ਦੀ ਇਸਤਰੀ ਲੈਣੇ ਕੇ ਲੀਏ ਧਾਵਾ ਕਰੇਂਗੇ, ਭਾਵ ਕੇ ਹੱਲਾ ਕਰਨਗੇ, ਉਸ ਵਕਤ ਕਲਕੀ ਅਵਤਾਰ ਬਹੁਤ ਤੇਜ ਦਿਖਾਏਗੇ। ਪਰਸ ਰਾਮ ਸਮ ਹੋਏ ਅਵਤਾਰਾ, ਬਿਪਰ ਤੇਜ ਤਰ ਕਾਰਜ ਸਾਰਾ। ਕਲਕੀ ਅਵਤਾਰ ਪਰਸ ਰਾਮ ਸਮਾਨ ਹੋਗੇ, ਬਲ ਅਤੇ ਸ਼ਕਤੀ ਧਾਰ ਕਰ ਉਸ ਬ੍ਰਾਹਮਣ ਦੇ ਕਾਰਜ ਕੋ ਸੰਪੂਰਨ ਕਰੇਂਗੇ। ਬਿਸ਼ਨ ਸਰਮਾ ਤਪ ਕੀਨ ਆਰੰਭ, ਜਾਂਤੇ ਬਾਹਦ ਪਯੋ ਪਰ ਚੰਡ। ਈਸ਼ਵਰ ਕਾ ਕਠਨ ਤਪ ਆਰੰਭ ਕਰੇਗਾ, ਇਸ ਦੇ ਉਪਰੰਤ ਤੇਜਸਵੀ ਹੋਗਾ। ਇਸ ਬਿਦ ਸਿੱਖ ਸਭ ਪਾਖ ਸੁਣਾਈ, ਹਮ ਅਵਤਰ ਬਿਪਰ ਗ੍ਰਹਿ ਜਾਈ। ਇਸ ਬਿਦ ਸਭ ਸਿੱਖੋ ਕੋ ਮੈਨੇ ਯੇ ਕਥਾ ਸੁਣਾਈ ਹੈ, ਅਸੀਂ ਜੋ ਅਲੋਪ ਹੋਵਾਂਗੇ ਤਾਂ ਬ੍ਰਾਹਮਣ ਦੇ ਘਰ ਜਾ ਰਹੇਗੇ। ਤਾਂ ਲਗ ਸ਼ਹੀਦ ਬੈਤਾਲੀ ਪੰਗਤ ਸੇਵਾ ਕਰੇ ਮੋਹਿ ਭਾਰੀ ਸੰਗਤ। 42:1 ਭਾਵ ਕੇ 43 ਬਰਸ ਤੱਕ ਸ਼ਹੀਦੋਂ ਕੀ ਸੰਗਤ ਹਮਾਰੀ ਭਾਰੀ ਸੇਵਾ ਕਰੇਗੀ। ਰਾਵਣ ਪ੍ਰਾਤ ਕੀ ਪੂਜਾ ਲੇਵੇ ਵਿਪਰ ਸਿੱਖ ਕੀ ਖਬਰ ਨਾ ਸੇਵੇ। ਅਸੀਂ ਰਾਵਣ ਦੇ ਭਰਾ ਵਿਭੀਸ਼ਣ ਦੀ ਪੂਜਾ ਲੇਂਗੇ, ਪਰੰਤੂ ਬ੍ਰਾਹਮਣ ਸਿੱਖ ਦੀ ਸੇਵਾ ਦੀ ਖਬਰ ਕਿਸੇ ਕੋ ਨਹੀਂ ਹੋਗੀ। ਗੁਪਤ ਭਵਿਖ ਕਥਾ ਕਰਾਈ ਪੜਨ ਸੁਨਤ ਮਨ ਮਮ ਪਾਰ ਪਰਾਈ। ਆਇਂਦਾ ਭਾਵ ਕੇ ਅੱਗੋਂ ਆਉਣ ਵਾਲੇ ਹਾਲਾਤ ਜੋ ਛਪੇ ਹੋਏ ਥੇ ਉਨਕੋ ਬਤੌਰ ਕਥਾ ਕੇ ਆਪ ਕੋ ਕਹਾ ਹੈ, ਜੋ ਮਨ ਕਰਕੇ ਪੜੇਗਾ ਅਥਵਾ ਸੁਣੇਗਾ ਵੋ ਇਸ ਸੰਸਾਰ ਸੇ ਪਾਰ ਹੋਗਾ। ਕਈ ਸਾਖੀਆਂ ਦੇ ਵਿੱਚ ਮਨ ਦੀ ਥਾਂ ਮਮ ਹੈ, ਇਸ ਤਰ੍ਹਾਂ ਮੇਰੀ ਕਹੀ ਹੋਈ ਕਥਾ ਦਾ ਭਾਵ ਹੈ। ਸਾਖੀ 15 ਬੋਲੋ ਵਾਹਿਗੁਰੂ ਜੀ। ਇਹ 15 ਸਾਖੀ ਦਾ ਹਵਾਲਾ ਪ੍ਰਤਾਪ ਸਿੰਘ ਜੀ ਮਹਿਤਾ ਦੇ ਅਨੁਸਾਰ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕੀਤਾ। ਇਸ ਤੋਂ ਇਲਾਵਾ 500 ਬਾਰੇ ਇਸ ਕਥਾ ਦੇ ਵਿੱਚ ਆਇਆ ਸੀ। 500 ਦਾ ਜਿਹੜਾ ਅਰਥ ਹੈ ਉਹ ਵੀ ਕਵੀ ਜੀ ਬਿਆਨ ਕਰਦੇ ਨੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਪੜਾਂਗਾ। ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਕੌਤਕਾਂ ਨੂੰ ਵਰਣਨ ਕਰਨਾ ਅਸੰਭਵ ਹੈ। ਸੁਲਤਾਨ ਨੂੰ ਮੀਆਂ ਕਹਿਣਾ ਕੀ ਵਡਿਆਈ ਹੈ, ਆਪਣੀ ਮਿਸਾਲ ਆਪ ਹੀ ਹਨ। ਇੱਕ ਦਿਨ ਦੀਵਾਨ ਵਿੱਚ ਬੈਠੇ ਬੈਠੇ ਨਿਤਨੇਮੀ ਅਤੇ ਨਾਮ ਅਭਿਆਸੀ ਸਿੰਘਾਂ ਵਿੱਚੋਂ ਕੋਈ 500 ਸਿੰਘ ਇੱਕ ਕਤਾਰ ਵਿੱਚ ਖੜੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ 2 ਮੀਲ ਦੀ ਵਿੱਥ ਤੇ ਫਲਾਣੇ ਜੰਗਲ ਦੇ ਵਿੱਚ ਚਲੇ ਜਾਓ ਅਤੇ ਕੇਵਲ ਨਾਮ ਅਭਿਆਸ ਕਰੋ। 8 ਪਹਿਰਾਂ ਪਿੱਛੋਂ ਲੰਗਰ ਵਿੱਚੋਂ ਆ ਕੇ ਪ੍ਰਸ਼ਾਦ ਛਕ ਜਾਇਆ ਕਰੋ। 1 ਹਫ਼ਤੇ ਪਿੱਛੋਂ ਸਤਿਗੁਰੂ ਜੀ ਨੇ ਉਨ੍ਹਾਂ ਦੇ ਚਿਹਰੇ ਵੱਲ ਤੱਕਿਆ ਅਤੇ ਪਤਾ ਨਹੀਂ ਕੀ ਬਖਸ਼ਿਸ਼ ਕੀਤੀ। ਜਾਂਦੀ ਵੇਰਾ ਹੁਕਮ ਦਿੱਤਾ ਕਿ ਆਪ ਨੇ ਨਹੀਂ ਆਉਣਾ, ਪ੍ਰਸ਼ਾਦ ਆਪ ਨੂੰ ਉੱਥੇ ਜੰਗਲ ਵਿੱਚ ਹੀ ਮਿਲ ਜਾਇਆ ਕਰੇਗਾ। 1 ਮਹੀਨਾ ਇਹੋ ਪ੍ਰੋਗਰਾਮ ਚੱਲਦਾ ਰਿਹਾ। 1 ਦਿਨ ਸਤਿਗੁਰੂ ਜੀ ਆਪ ਉਨ੍ਹਾਂ ਦੇ ਦੀਦਾਰੇ ਕਰਨ ਗਏ ਅਤੇ ਅੰਤਰਮੁਖੀ ਖੇਡ ਪੁੱਛੀ। ਸਭ ਨੇ ਇਹੋ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਨਾ ਤੇ ਹੁਣ ਊਂਗ ਹੈ ਅਤੇ ਨਾ ਹੀ ਭੁੱਖ ਹੈ। ਆਪ ਨੇ ਅੰਤਰਮੁਖ ਉਨ੍ਹਾਂ ਅਸਥਾਨਾਂ ਤੇ ਰੂਹ ਨੂੰ ਪਹੁੰਚਾਇਆ ਹੈ ਕਿ ਅਕਥ ਕਥਾ ਹੈ। ਸੋ ਜਾਣੈ ਜਿਨ ਚਾਖਿਆ ਹਰ ਨਾਮ ਅਮੋਲਾ, ਕੀਮਤ ਕਹੀ ਨਾ ਜਾਈਐ ਕਹੋ ਕਿਹੇ ਮੁਖ ਬੋਲਾ। ਮਹਾਰਾਜ ਜੀ ਨੇ ਆਖਿਆ ਕਿ ਅਕਾਲ ਪੁਰਖ ਦੀ ਆਪ ਤੇ ਅਪਾਰ ਕਿਰਪਾ ਹੋਈ ਹੈ ਅਤੇ ਆਪ ਸਭ ਆਤਮ ਦਰਸੀ ਹੋਏ ਹੋ ਅਤੇ ਆਪ ਦੀਆਂ ਇਸ ਲੋਕ ਦੀਆਂ ਸਾਰੀਆਂ ਹੀ ਕਾਮਨਾਵਾਂ ਸਮਾਪਤ ਹੋ ਗਈਆਂ ਹਨ। 1 ਨਾਮ ਦੀ ਭੁੱਖ ਆਪ ਨੂੰ ਤੀਬਰ ਹੋਈ ਹੈ। ਸਤਿਗੁਰੂ ਜੀ ਦਾ ਫੁਰਮਾਨ ਵੀ ਹੈ ਗੁਰਬਾਣੀ ਦੇ ਵਿੱਚ, ਤਿੱਥੇ ਊਂਗ ਨਾ ਭੁੱਖ ਹੈ ਜਿੱਥੇ ਆਤਮ ਰਾਮ ਪ੍ਰਕਾਸ਼। ਆਪ ਤੁਰਿਆ ਪਦ ਦੀ ਅਵਸਥਾ ਤੇ ਪਹੁੰਚੇ ਹੋ, ਆਪ ਗੁਰਸਿੱਖਾਂ ਨੂੰ ਸੁਣ ਅਸਥਾਨ ਦੇ ਵਾਸੀ ਕਰਨ ਯੋਗ ਹੋ ਅਤੇ ਆਪ ਕਰਤਾਰ ਦਾ ਰੂਪ ਹੀ ਹੋ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਇਹੋ ਗੱਲ ਦਰਸਾਈ ਸੀ, ਸੁਨੋ ਸੁਨ ਕਹਿ ਸਭ, ਕੋਈ ਅਨਹਤ ਸੁਨ ਕਹਾਂ ਤੇ ਹੋਈ, ਅਨਹਤ ਸੁਨ ਰਤੈ ਸੇ ਕੈਸੇ, ਜਿਸ ਤੇ ਉਪਜਿਆ ਤਿਸ ਹੀ ਜੈਸੇ। ਆਪ ਹੁਣ ਇਸ ਤਰ੍ਹਾਂ ਕਰੋ ਕਿ ਸੂਖਮ ਮੰਡਲ ਵਿੱਚ ਰਹਿੰਦੇ ਹੋਏ ਉਡਾਰੀਆਂ ਮਾਰੋ ਅਤੇ ਝੀਲ ਮਾਨ ਸਰੋਵਰ ਉੱਤੇ ਜਾ ਕੇ ਡੇਰੇ ਲਾ ਲਵੋ, ਜਿੱਥੋਂ ਕਿ ਦਰਿਆਏ ਸਤਲੁਜ ਨਿਕਲਦਾ ਹੈ। ਤੁਸੀਂ ਹੰਸ ਹੋ, ਨਾਮ ਦੀ ਚੋਗ ਚੁਗੋ, ਤੁਸੀਂ ਸਭ ਪਹਾੜ ਦੇ ਦਾਮਨ ਵਿੱਚ ਰਹੋ। ਤੁਸੀਂ ਅਤਿ ਬਲ ਵਾਲੇ ਸ਼ਹੀਦ ਸਿੰਘ ਹੋਏ, ਤੁਹਾਡੀ ਲੋੜ ਪਵੇਗੀ ਜਦਕਿ ਸਾਡਾ ਆਗਮਨ ਫੇਰ ਹੋਵੇਗਾ। ਉਨ੍ਹਾਂ ਰੂਹਾਂ ਦਾ ਬਿਆਨ ਇੱਥੇ 100 ਸਾਖੀ ਦੀ 15 ਸਾਖੀ ਦੇ ਵਿੱਚ ਕਥਨ ਹੈ। ਉਹ 500 ਬਖਸ਼ੇ ਹੋਏ ਸਿੰਘ ਸਤਿਗੁਰੂ ਜੀ ਦਾ ਰਾਹ ਤੱਕ ਰਹੇ ਹਨ ਅਤੇ ਉਡੀਕ ਦੇ ਵਿੱਚ ਹਨ ਕਿ ਕਦ ਹੁਕਮ ਮਿਲੇ ਤੇ ਕਦੋਂ ਅਸੀਂ ਸਤਿਗੁਰਾਂ ਦੇ ਹੁਕਮ ਦੇ ਉੱਤੇ ਫੁੱਲ ਚਾੜੀਏ। ਇਹ 100 ਸਾਖੀ ਦੀ 15ਵੀਂ ਸਾਖੀ ਸੀ ਜਿਹਨੂੰ ਮੈਂ ਸਾਧ ਸੰਗਤ ਦੇ ਸਨਮੁਖ ਬਿਆਨ ਕੀਤਾ ਹੈ। 100 ਸਾਖੀ ਗ੍ਰੰਥ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਗਿਆ ਹੈ ਉਹ ਮੈਂ ਤੁਹਾਡੇ ਸਨਮੁਖ ਪੇਸ਼ ਕੀਤਾ ਹੈ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਹਿਸਾਬ ਦੇ ਨਾਲ ਕਥਾ ਦੀ ਸਮਾਪਤੀ ਕੀਤੀ ਸੀ। ਦੂਸਰੇ ਪਾਸੇ ਇਸ ਜਗ੍ਹਾ ਦੇ ਉੱਤੇ ਕਵੀ ਜੀ ਅਧਿਆਇ ਦੀ ਵੀ ਸਮਾਪਤੀ ਕਰਦੇ ਨੇ। ਅਗਲੇ ਨਵੇਂ ਅਧਿਆਇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਬਿਆਨ ਕਰਦੇ ਨੇ ਉਹ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਦਾ। ਪ੍ਰਾਤ ਸੌਜ ਮੱਜਣ ਕਰੇ ਅਲੰਕਾਰ ਕੋ ਤਾਰ, ਹੀਰੇ ਮੁਕਤਾ ਗੋਲ ਜੇ ਸੋਹਤ ਸੇਤ ਉਦਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਸਵੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਪਾਣੀ ਕੀਤਾ ਤੇ ਫਿਰ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਸੋਹਣੇ ਅਲੰਕਾਰਾਂ ਨੂੰ ਗਹਿਣਿਆਂ ਨੂੰ ਧਾਰਨ ਕੀਤਾ। ਕਵੀ ਜੀ ਲਿਖਦੇ ਨੇ, ਹੀਰੇ ਮੁਕਤਾ ਗੋਲ ਜੇ ਸੋਹਤ ਸੇਤ ਉਦਾਰ। ਹੀਰੇ ਨੇ ਮੋਤੀ ਨੇ ਜਿਹੜੇ ਕਿ ਗੋਲ ਆਕਾਰ ਦੇ ਨੇ, ਜਿਨ੍ਹਾਂ ਦਾ ਕਵੀ ਜੀ ਲਿਖਦੇ ਨੇ ਕਿ ਚਿੱਟਾ ਰੰਗ। ਸੇਤ ਤਰੈ ਦਸਤਾਰ ਸਿਰ ਜਾਮਾ ਗਰ ਸੇਤਾ, ਸੇਤ ਦਕੂਲ ਸਫੂਲ ਸਿਤ ਕੱਛ ਸੇਤ ਸਮੇਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਿੱਟਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦੇ ਉੱਤੇ ਦਸਤਾਰਾ ਸਜਾਇਆ ਹੋਇਆ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਆਪਣਾ ਚੋਲਾ ਗਲ ਦੇ ਵਿੱਚ ਪਹਿਨਿਆ ਹੋਇਆ ਉਹ ਵੀ ਬਿਲਕੁਲ ਸਫੇਦ ਭਾਵ ਕੇ ਚਿੱਟੇ ਰੰਗ ਦਾ। ਇਸ ਤੋਂ ਇਲਾਵਾ ਸਤਿਗੁਰਾਂ ਦੇ ਬੁੱਕਲ ਮਾਰਨ ਵਾਲਾ ਜਿਹੜਾ ਕੱਪੜਾ ਹੈ, ਕਵੀ ਜੀ ਲਿਖਦੇ ਨੇ ਕਿ ਉਹ ਵੀ ਚਿੱਟੇ ਰੰਗ ਦਾ। ਇਸ ਤੋਂ ਇਲਾਵਾ ਉਸ ਕੱਪੜੇ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਚਿੱਟੇ ਰੰਗ ਦੇ ਫੁੱਲਾਂ ਦੀ ਕਢਾਈ ਕੀਤੀ ਹੋਈ ਹੈ, ਭਾਵ ਕੇ ਚਿੱਟੇ ਫੁੱਲ ਹੀ ਉਹਦੇ ਉੱਤੇ ਚਿੱਤਰੇ ਗਏ ਨੇ। ਇਸ ਤੋਂ ਇਲਾਵਾ ਕੱਛ ਸੇਤ ਸਮੇਤਾ, ਸਤਿਗੁਰਾਂ ਨੇ ਜਿਹੜਾ ਕਛਹਿਰਾ ਧਾਰਨ ਕੀਤਾ ਹੋਇਆ ਉਹ ਵੀ ਬਿਲਕੁਲ ਚਿੱਟੇ ਰੰਗ ਦਾ ਹੈ, ਭਾਵ ਕੇ ਸਾਰਾ ਕੁਝ ਸਫੇਦ ਹੀ ਸਫੇਦ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਚਿੱਟਾ ਸਿਰਮੌਰ ਰੰਗ ਹੈ, ਜਿਹੜਾ ਕਛਹਿਰਾ ਹੈ ਉਹ ਵੀ ਸਾਡਾ ਨਾਮ ਧਾਰੀਆਂ ਦਾ ਚਿੱਟਾ ਹੀ ਹੋਣਾ ਚਾਹੀਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਕੋਈ ਚਿੱਟੀ ਕੱਛ ਪਾ ਲੈਂਦਾ, ਕੋਈ ਪੀਲੀ ਪਾ ਲੈਂਦਾ, ਕੋਈ ਕਾਲੀ ਪਾ ਲੈਂਦਾ, ਪਰ ਚਿੱਟਾ ਸਿਰਮੌਰ ਰੰਗ ਹੈ, ਭਾਵ ਕਿ ਚਿੱਟਾ ਹੀ ਕਛਹਿਰਾ ਹੋਣਾ ਚਾਹੀਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਤੇ ਹੋਰ ਵੀ ਕਥਨ ਕਰਦੇ ਨੇ ਕਿ ਕੋਈ ਉੱਚੀ ਪਾ ਲੈਂਦਾ, ਕੋਈ ਨੀਵੀਂ ਕੱਛ ਪਾ ਲੈਂਦਾ, ਭਾਵ ਕਿ ਕਛਹਿਰੇ ਦੀ ਕਾਟ ਵੀ ਬਿਲਕੁਲ ਉਹੀ ਹੋਣੀ ਚਾਹੀਦੀ ਹੈ ਕਿ ਕਛਹਿਰੇ ਦਾ ਜਿਹੜਾ ਪਹੁੰਚਾ ਹੈ ਉਹ ਗੋਡਿਆਂ ਦੇ ਤੱਕ ਆਵੇ ਤੇ ਥੋੜਾ ਜਿਹਾ ਗੋਡਿਆਂ ਤੋਂ ਉੱਤੇ ਹੋਵੇ, ਜੋ ਕਿ ਨਾਮਧਾਰੀ ਮਰਿਆਦਾ ਦੇ ਕਾਟ ਦੇ ਕਛਹਿਰੇ ਨੇ। ਮੈਂ ਸਿਰਫ ਫਰਜ਼ ਕਰ ਰਿਹਾ ਸੀ ਕਿ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਸਾਰਾ ਕੁਝ ਚਿੱਟਾ ਹੀ ਚਿੱਟਾ ਹੈ, ਭਾਵ ਕਿ ਹੀਰੇ ਮੋਤੀ ਜਿਹੜੇ ਅਲੰਕਾਰ ਨੇ, ਜਿਹੜੇ ਗਹਿਣੇ ਨੇ ਪਾਏ ਹੋਏ ਨੇ ਉਹ ਵੀ ਚਿੱਟੇ ਰੰਗ ਦੇ ਨੇ। ਜੇਕਰ ਸਤਿਗੁਰਾਂ ਨੇ ਦਸਤਾਰ ਸਜਾਈ ਉਹ ਵੀ ਚਿੱਟੇ ਰੰਗ ਦੀ ਹੈ, ਜੇਕਰ ਸਤਿਗੁਰਾਂ ਨੇ ਗਲ ਦੇ ਵਿੱਚ ਚੋਲਾ ਪਾਇਆ ਉਹ ਵੀ ਚਿੱਟੇ ਰੰਗ ਦਾ, ਤੇ ਜੇ ਉੱਪਰ ਬੁੱਕਲ ਮਾਰਨ ਦੇ ਲਈ ਕੋਈ ਕੱਪੜਾ ਧਾਰਨ ਕੀਤਾ ਉਹ ਵੀ ਚਿੱਟੇ ਰੰਗ ਦਾ, ਤੇ ਫੇਰ ਉਸ ਦੇ ਉੱਤੇ ਜਿਹੜੀ ਕਢਾਈ ਹੈ ਉਹ ਵੀ ਚਿੱਟੇ ਫੁੱਲਾਂ ਦੀ ਹੋਈ ਹੈ। ਇਸ ਤੋਂ ਇਲਾਵਾ ਸਤਿਗੁਰਾਂ ਦਾ ਕਵੀ ਜੀ ਲਿਖਦੇ ਨੇ ਕਿ ਕਛਹਿਰਾ ਵੀ ਚਿੱਟੇ ਰੰਗ ਦਾ। ਉਡਗਣ ਮੈਂ ਪੂਰਨ ਸਸੀ ਜਿਮ ਸੇਤ ਸੁਹਾਵੈ, ਤਿਮ ਬੈਠੇ ਵਿੱਚ ਸਭਾ ਕੇ ਸੇਵਕ ਮਨ ਭਾਵੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਉਡਗਣ ਦੇ ਵਿੱਚ ਜਿਸ ਤਰ੍ਹਾਂ ਪੁੰਨਿਆਂ ਦਾ ਚੰਦਰਮਾ ਹੁੰਦਾ ਹੈ, ਉਡਗਣ ਆਖਿਆ ਜਾਂਦਾ ਹੈ ਤਾਰਿਆਂ ਨੂੰ, ਭਾਵ ਕਿ ਜਿਵੇਂ ਤਾਰਿਆਂ ਦੇ ਵਿੱਚ ਪੁੰਨਿਆਂ ਦਾ ਚੰਦਰਮਾ ਚਿੱਟਾ ਸੋਭਾ ਪਾਉਂਦਾ ਹੈ, ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠੇ ਹੋਏ ਨੇ ਤੇ ਸੇਵਕਾਂ ਦੇ ਮਨ ਨੂੰ ਬਹੁਤ ਹੀ ਜ਼ਿਆਦਾ ਭਾਉਂਦੇ ਨੇ। ਇਸ ਜਗ੍ਹਾ ਦੇ ਉੱਤੇ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 16ਵੀਂ ਸਾਖੀ ਦਾ ਬਿਆਨ ਕਰ ਰਹੇ ਨੇ ਆਪਣੇ ਸ਼ਬਦਾਂ ਦੇ ਵਿੱਚ। 100 ਸਾਖੀ ਦੀ 16ਵੀਂ ਸਾਖੀ।
ਪੀਤ ਨਿਕਟ ਇਕ ਸਭਾ ਕੇ ਨਿਤ ਲਿਪੈ ਸੋਈ, ਗੁਰ ਆਗੇ ਨਹੀਂ ਲਿਪੀ ਸੋ ਆਏ ਪਹਿਲੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਸਤਿਗੁਰੂ ਜੀ ਰੋਜ਼ ਆਣ ਕੇ ਬੈਠਦੇ ਸਨ ਉੱਥੇ ਲਾਗੇ ਹੀ ਇੱਕ ਕੰਧ ਸੀ ਜਿਹਨੂੰ ਕਿ ਰੋਜ਼ ਹੀ ਨਵਾਂ ਲਿੰਬਿਆ ਜਾਂਦਾ ਸੀ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅੱਜ ਸਤਿਗੁਰੂ ਜੀ ਜਰਾ ਪਹਿਲਾਂ ਹੀ ਆ ਗਏ ਨੇ, ਇਸ ਕਰਕੇ ਜਿਹੜੀ ਕੰਧ ਰੋਜ਼ ਹੀ ਲਿੰਬੀ ਜਾਂਦੀ ਸੀ ਅਜੇ ਉਹ ਲਿੰਬੀ ਨਹੀਂ ਸੀ ਗਈ, ਸਤਿਗੁਰੂ ਜੀ ਪਹਿਲਾਂ ਆ ਗਏ। ਤਉ ਪ੍ਰਭੂ ਬੈਠੇ ਲਿਪਤ ਜਿਹ ਸਿੱਖ ਕੀ ਕਾਰੇ, ਹੁਤੇ ਸਮੀਪੀ ਅਲਪ ਹੀ ਸੇਵਕ ਪਰਵਾਰੇ। ਸਤਿਗੁਰੂ ਜੀ ਆਣ ਕੇ ਬੈਠ ਗਏ ਤੇ ਜਿਹੜਾ ਸਿੰਘ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਰੋਜ਼ ਹੀ ਉਸ ਕੰਧ ਨੂੰ ਲਿੰਬਦਾ ਸੀ, ਉਹ ਛੇਤੀ ਛੇਤੀ ਕੰਧ ਨੂੰ ਲਿੰਬਣ ਲੱਗਾ, ਪਰ ਸਤਿਗੁਰੂ ਜੀ ਆਣ ਕੇ ਬੈਠ ਗਏ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਥੋੜੇ ਹੀ ਸੇਵਕ ਪਰਿਵਾਰ ਦੀ ਤਰ੍ਹਾਂ ਸਤਿਗੁਰਾਂ ਦੇ ਲਾਗੇ ਬੈਠੇ। ਲੀਪੈ ਹੱਥ ਸੰਵਾਰ ਕੈ ਬਹੁ ਸ਼ੀਘਰ ਕਰੰਤਾ, ਭਾਈ ਦੇਰ ਔਰ ਸਮਝ ਕੈ ਗੁਰ ਤੇ ਡਰ ਪੰਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਲੀਪੈ ਹੱਥ ਸੰਵਾਰ ਕੇ, ਜਿਹੜੇ ਸਿੰਘ ਦੀ ਡਿਊਟੀ ਸੀ ਰੋਜ਼ ਕੰਧ ਲਿੰਬਣ ਦੀ, ਕਵੀ ਜੀ ਲਿਖਦੇ ਨੇ ਸੰਭਾਲ ਕੇ ਉਹ ਕੰਧ ਨੂੰ ਲਿੰਬਦਾ ਰਿਹਾ, ਪਰ ਬੜੀ ਸ਼ੀਘਰ ਕ੍ਰਾਂਤਾ ਭਾਵ ਕੇ ਕਾਲੀ ਕਰਦਾ। ਕਾਲੀ ਇਸ ਵਾਸਤੇ ਕਰਦਾ, ਭਾਈ ਦੇਰ ਔਰ ਸਮਝ ਕੇ, ਭਾਵ ਕੇ ਅੱਜ ਦੇਰ ਹੋ ਗਈ ਹੈ, ਸਤਿਗੁਰੂ ਜੀ ਆਣ ਕੇ ਬੈਠ ਗਏ ਨੇ, ਅਜੇ ਤੱਕ ਕੰਧ ਲਿੰਬੀ ਨਹੀਂ ਗਈ, ਸਤਿਗੁਰਾਂ ਦਾ ਹੁਕਮ ਹੈ ਰੋਜ਼ ਕੰਧ ਨੂੰ ਲਿੰਬਣਾ, ਪਰ ਅੱਜ ਸਤਿਗੁਰੂ ਜੀ ਸੋਚਦਾ ਪਹਿਲਾਂ ਆ ਗਏ ਨੇ, ਇਸ ਕਰਕੇ ਛੇਤੀ ਛੇਤੀ ਲਿੰਬਣ ਦਾ ਯਤਨ ਕਰਦਾ, ਕਿਉਂਕਿ ਦੇਰ ਹੋ ਗਈ ਹੈ, ਅੱਜ ਉਸ ਨੂੰ ਇਸ ਤਰ੍ਹਾਂ ਲੱਗਦਾ, ਪਰ ਉਹਨੂੰ ਦੇਰ ਨਹੀਂ ਸੀ ਹੋਈ, ਅੱਜ ਸਤਿਗੁਰੂ ਜੀ ਹੀ ਪਹਿਲਾਂ ਆ ਗਏ ਸਨ। ਪਹੁੰਚੋ ਹੱਥ ਬਚਾਏ ਉੱਠ ਪੁਨ ਛੀਟ ਤੁਰੰਤੇ, ਗਰ ਜਾਮਾ ਸਿਤ ਗੁਰੂ ਕੇ ਤਹਿ ਪਰੀ ਪਿਖੰਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਸੰਭਲ ਸੰਭਲ ਕੇ ਉਹ ਹੱਥ ਨੂੰ ਚਲਾ ਰਿਹਾ ਸੀ, ਕੰਧ ਨੂੰ ਲਿੰਬ ਰਿਹਾ ਸੀ, ਪਰ ਤਾਂ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਛਿੱਟ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚੋਲੇ ਦੇ ਉੱਤੇ ਆਣ ਕੇ ਪੈ ਗਈ, ਤੇ ਜਿਹੜੀ ਕਿ ਸਾਫ਼ ਦਿਖਾਈ ਦਿੰਦੀ ਹੈ, ਕਿਉਂਕਿ ਜਾਮਾ ਸਿੱਤ ਗੁਰੂ ਕੋ ਤਹਿ ਪਰੀ ਪਿਖੰਤੇ। ਜਾਮਾ ਜਿਹੜਾ ਹੈ, ਜਿਹੜਾ ਸਤਿਗੁਰਾਂ ਦੇ ਗਲ ਦੇ ਵਿੱਚ ਚੋਲਾ ਹੈ, ਕਵੀ ਜੀ ਲਿਖਦੇ ਨੇ ਕਿ ਬਹੁਤਾ ਚਿੱਟਾ ਸੀ। ਪਿੱਛੇ ਵੀ ਇਸ ਗੱਲ ਦਾ ਜ਼ਿਕਰ ਆਇਆ ਕਿ ਪੂਰੇ ਚਿੱਟੇ ਹੀ ਸਤਿਗੁਰਾਂ ਨੇ ਲਿਬਾਸ ਨੂੰ ਧਾਰਨ ਕੀਤਾ। ਕਵੀ ਜੀ ਲਿਖਦੇ ਨੇ ਕਿ ਥੋੜੀ ਜੀ ਜਿਹੜੀ ਛਿੱਟ ਸੀ ਨਾ, ਉਹ ਸਤਿਗੁਰਾਂ ਦੇ ਚੋਲੇ ਤੇ ਆਣ ਪਈ।
ਸ੍ਰੀ ਮੁਖ ਤੇ ਤਤਕਾਲ ਹੀ ਇਸ ਪਾਤ ਉਚਾਰਾ, ਉਠੋ ਲੇਪਣੀ ਸਿੰਘ ਕੇ ਇੱਕ ਹੱਥੋ ਤਮਾਚਾ।
ਉਸੇ ਵੇਲੇ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਨੇ ਉਠੋ ਲੇਪਣੀ ਸਿੰਘ ਕੇ ਇੱਕ ਹੱਥੋ ਤਮਾਚਾ। ਉਠੋ, ਇਹ ਜੋ ਸਿੰਘ ਕੰਧ ਨੂੰ ਲਿੰਬ ਰਿਹਾ ਹੈ, ਇਹਦੇ ਮੂੰਹ ਤੇ ਜਾ ਕੇ ਤਮਾਚਾ ਮਾਰੋ, ਚਪੇੜ ਮਾਰੋ।
ਸੋਹਣਿਆ ਇਸ ਕੋ ਉੱਠੇ ਬਹੁ ਪਹੁੰਚੇ ਉਤ ਲਾਏ, ਹਤੇ ਤਮਾਚੇ ਸਵਣ ਹੂੰ ਤਿਸ ਹੋਸ਼ ਗਵਾਏ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੱਖ ਨੂੰ ਹੁਕਮ ਕੀਤਾ ਕਿ ਕੋਈ ਇੱਕ ਸਿੱਖ ਉੱਠੇ ਤੇ ਜਾ ਕੇ ਉਸ ਕੰਧ ਲਿੰਬਣ ਵਾਲੇ ਸਿੱਖ ਦੇ ਮੂੰਹ ਤੇ ਚਪੇੜ ਮਾਰੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਦਾ ਹੁਕਮ ਆਇਆ ਤੇ ਬਹੁਤੇ ਸਾਰੇ ਜਿੰਨੇ ਵੀ ਬੈਠੇ ਹੋਏ ਸਨ, ਉਹ ਛੇਤੀ ਦੇ ਨਾਲ ਉਸ ਪਾਸੇ ਹੋਏ ਨੇ, ਤੇ ਜਾ ਕੇ ਉਹਨਾਂ ਸਾਰਿਆਂ ਨੇ ਆਪਣੇ ਆਪਣੇ ਵੱਲੋਂ ਇੱਕ ਇੱਕ ਚਪੇੜ ਉਹਦੇ ਮੂੰਹ ਤੇ ਜਾ ਮਾਰੀ, ਉਹਦਾ ਦਸਤਾਰਾ ਵੀ ਥੱਲੇ ਡਿੱਗ ਪਿਆ, ਤੇ ਫਿਰ ਸਿਰ ਦੇ ਉੱਤੇ ਵੀ ਬਹੁਤਿਆਂ ਦੀਆਂ ਚਪੇੜਾਂ ਲੱਗੀਆਂ। ਇਸ ਤਰੀਕੇ ਦੇ ਨਾਲ ਇੰਨੀ ਮਾਰ ਪਈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੇਹੋਸ਼ ਹੋ ਕੇ ਉਹ ਸਿੰਘ ਧਰਤੀ ਦੇ ਉੱਤੇ ਡਿੱਗ ਪਿਆ।
ਪਾਇਓ ਬਿਸੁੱਧ ਦੇਖਿਓ ਗੁਰੂ ਮਨ ਵਿਖੇ ਵਿਚਾਰਾ, ਤਨਕ ਹੁਤੋ ਅਪਰਾਧ ਇਸ ਸਭ ਨੇ ਬਹੁ ਮਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬੇਸੁੱਧ ਹੋ ਕੇ, ਭਾਵ ਕੇ ਬੇਹੋਸ਼ ਹੋ ਕੇ ਥੱਲੇ ਡਿੱਗਿਆ, ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮਨ ਦੇ ਵਿੱਚ ਵਿਚਾਰ ਕੀਤਾ, ਤਨਕ ਹੁਤੋ ਅਪਰਾਧ ਇਸ, ਭਾਵ ਕੇ ਥੋੜਾ ਜਿਹਾ ਇਹਦਾ ਅਪਰਾਧ ਸੀ ਕਿ ਮੇਰੇ ਜਾਮੇ ਦੇ ਉੱਤੇ ਥੋੜੀ ਜਿਹੀ ਛਿੱਟ ਆਣ ਕੇ ਪੈ ਗਈ, ਪਰ ਸਭ ਨੇ ਬਹੁ ਮਾਰਾ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੇ ਇੱਕ ਨੂੰ ਹੁਕਮ ਕੀਤਾ, ਪਰ ਇਹਨਾਂ ਸਾਰਿਆਂ ਨੇ ਬਹੁਤਾ ਜਾ ਕੇ ਮਾਰਿਆ, ਇਹ ਬੜੀ ਮਾੜੀ ਗੱਲ ਹੋਈ।
ਖੇਦ ਅਦਕ ਜੁੱਤ ਜਾਣ ਕੈ ਪੁਨ ਬਾਕ ਬਖਾਨੇ, ਸਿੱਖ ਸੰਗਤ ਸਭ ਗੁਰੂ ਕੀ ਆਇਸ ਕੋ ਮਾਨੇ।
ਜਦੋਂ ਬਹੁਤਾ ਹੀ ਖੇਦ ਜਾਣਿਆ ਕਿ ਬੜਾ ਦੁੱਖ ਲੱਗਾ ਹੈ ਉਸ ਸਿੱਖ ਨੂੰ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸੁਣਾ ਕੇ ਬਚਨ ਕਰਦੇ ਨੇ। ਕਹਿੰਦੇ ਨੇ ਸਿੱਖ ਸੰਗਤ ਸਭ ਗੁਰੂ ਕੀ ਆਇਸ ਕੋ ਮਾਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਰੀ ਦੀ ਸਾਰੀ ਸੰਗਤ ਗੁਰੂ ਦੇ ਹੁਕਮ ਨੂੰ ਮੰਨਦੀ ਹੈ, ਭਾਵ ਕਿ ਮੇਰੇ ਹੁਕਮ ਦੇ ਵਿੱਚ ਤੁਸੀਂ ਸਾਰੇ ਚੱਲਿਓ। ਮੈਂ ਭਾਵੇਂ ਇੱਕ ਨੂੰ ਹੁਕਮ ਕੀਤਾ ਪਰ ਤੁਸੀਂ ਇੰਨਾ ਸਤ ਵਚਨ ਮੰਨਿਆ ਕਿ ਸਾਰਿਆਂ ਨੇ ਮੇਰੇ ਹੁਕਮ ਦੀ ਤਾਮੀਲ ਕੀਤੀ। ਤਦਪ ਸੁਣੋ ਤੁਮ ਸਿੰਘ ਸਭ ਇਹ ਸਿੱਖ ਗੁਰ ਕੇਰਾ ਕੇਸਣ ਪਰ ਕਰ ਤਲ ਹਤੇ ਕੀਆ ਬੁਰਾ ਬੜੇਰਾ। ਸਤਿਗੁਰੂ ਜੀ ਕਹਿੰਦੇ ਨੇ ਇਹ ਬੜੀ ਚੰਗੀ ਗੱਲ ਹੈ ਕਿ ਸਾਰੀ ਸੰਗਤ ਬਹੁਤਾ ਮੇਰੇ ਹੁਕਮ ਨੂੰ ਮੰਨਦੀ ਹੈ, ਪਰ ਤਾਂ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਵੀ ਸਿੰਘ ਹੋ ਔਰ ਉਹ ਵੀ ਗੁਰੂ ਦਾ ਇੱਕ ਸਿੱਖ ਸੀ, ਤੁਸੀਂ ਰਤਾ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ, ਉਹਦਾ ਜੇਕਰ ਦਸਤਾਰਾ ਵੀ ਲੱਥ ਗਿਆ ਤੇ ਤੁਸੀਂ ਉਹਦਿਆਂ ਕੇਸਾਂ ਦੇ ਉੱਤੇ ਹੀ ਚਪੇੜਾ ਮਾਰਦੇ ਰਹੇ। ਕੀਆ ਬੁਰਾ ਬਡੇਰਾ, ਇਹ ਤੁਸੀਂ ਬਹੁਤ ਬੁਰਾ ਸਤਿਗੁਰੂ ਜੀ ਕਹਿੰਦੇ ਨੇ ਕਿ ਕੰਮ ਕੀਤਾ। ਇਹ ਬਾਣਾ ਹੈ ਗੁਰੂ ਕੋ ਤਾਣ ਕਰ ਜੋਈ, ਸੋ ਗੁਰ ਕੋ ਬੈਰੀ ਹੈ ਲਖੀਐ ਸਭ ਕੋਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਿੱਖ ਦੇ ਕੇਸ ਨਹੀਂ ਹਨ, ਇਹ ਤੇ ਗੁਰੂ ਦਾ ਇੱਕ ਬਾਣਾ ਹੈ, ਤੇ ਜਿਹੜਾ ਐਸੀ ਤਾੜਨਾ ਕਰਦਾ ਭਾਵ ਕੇ ਜੋ ਹੱਥਾਂ ਦੇ ਨਾਲ ਤੁਸੀਂ ਤਾੜਿਆ ਹੈ, ਸੋ ਗੁਰ ਕੋ ਬੈਰੀ ਹੈ ਲਖੀਐ ਸਭ ਕੋਈ, ਜਿਹੜਾ ਕੇਸਾਂ ਦੀ ਬੇਅਦਬੀ ਕਰਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹ ਸਿਰਫ ਹੋਰ ਹੀ ਕਿਸੇ ਦਾ ਵੈਰੀ ਨਹੀਂ ਹੈ, ਉਹ ਖੁਦ ਗੁਰੂ ਦਾ ਵੈਰੀ ਹੈ। ਕੀਨ ਅਨਰਥ ਗੁਨਾ ਬੜ ਕੇ ਸਣ ਪਰ ਮਾਰਾ, ਅਰ ਤੁਮ ਪਾਖੋ ਤਿਮ ਕਰਿਓ ਜਿਮ ਗੁਰੂ ਉਚਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਵੱਡਾ ਅਨਰਥ ਕੀਤਾ ਹੈ, ਵੱਡਾ ਗੁਨਾਹ ਕੀਤਾ ਹੈ, ਇੱਕ ਤੇ ਬਹੁਤਾ ਜ਼ਿਆਦਾ ਸਾਰਿਆਂ ਨੇ ਮਾਰਿਆ ਤੇ ਫਿਰ ਕੇਸਾਂ ਦੇ ਉੱਤੇ ਵੀ ਚਪੇੜਾਂ ਮਾਰੀਆਂ ਨੇ। ਅਰ ਤੁਮ ਪਾਖੋ ਤਿਮ ਕਰਿਓ ਜਿਮ ਗੁਰੂ ਉਚਾਰਾ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੁਸੀਂ ਆਪਣੀ ਸਫਾਈ ਦੇ ਵਿੱਚ ਇਹ ਗੱਲ ਆਖੋ ਕਿ ਤੁਹਾਡੇ ਹੁਕਮ ਨੂੰ ਮੰਨਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਹੁਕਮ ਨੂੰ ਤੁਸੀਂ ਨਹੀਂ ਮੰਨਿਆ। ਸਤਿਗੁਰੂ ਜੀ ਖੁਲਾਸਾ ਕਰਦੇ ਨੇ ਕਿ ਕਿਵੇਂ ਮੇਰੇ ਹੁਕਮ ਨੂੰ ਨਹੀਂ ਮੰਨਿਆ। ਤਿਸ ਪਰ ਸੁਣੀਐ ਹਮ ਕਹਿਓ ਇੱਕ ਉੱਠ ਕਰ ਮਾਰੋ, ਤਨ ਪਰ ਹੱਥ ਨੋ ਉਚਿਤ ਥੇ ਜਿਨ ਪ੍ਰਥਮ ਉਬਾਰੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸੀਂ ਇਹ ਹੁਕਮ ਕੀਤਾ ਸੀ ਇੱਕ ਉੱਠ ਕਰ ਮਾਰੋ, ਇੱਕ ਸਿੱਖ ਉੱਠ ਕੇ ਮਾਰੋ, ਤਨ ਪਰ ਹੱਥ ਨੂੰ ਉਚਿਤ ਥੇ ਜਿਨ ਪ੍ਰਥਮ ਮਾਰੋ, ਤੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਮੂੰਹ ਤੇ ਮਾਰਨ ਦੀ ਗੱਲ ਕੀਤੀ ਸੀ ਚਪੇੜ, ਸਿਰ ਤੇ ਮਾਰਨ ਦੀ ਗੱਲ ਨਹੀਂ ਸੀ। ਇਸ ਤੋਂ ਇਲਾਵਾ ਜਿਹੜਾ ਸਿੱਖ ਪਹਿਲਾਂ ਗਿਆ ਸੀ ਉੱਠ ਕੇ ਤੇ ਜਿਨੇ ਪਹਿਲੀ ਜਾ ਕੇ ਚਪੇੜ ਮਾਰੀ ਸੀ ਉਦੋਂ ਹੀ ਸਾਡਾ ਹੁਕਮ ਤੇ ਪੂਰਾ ਹੋ ਗਿਆ ਸੀ, ਕਿਉਂਕਿ ਪਿੱਛੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ ਨੇ ਉਹ ਇਹੀ ਕੀਤੇ ਨੇ। ਉੱਠੋ ਲੇਪਣੀ ਸਿੰਘ ਕੇ ਇੱਕ ਹੱਥੋ ਤਮਾਚਾ, ਉੱਠੋ ਇੱਕ ਸਿੱਖ ਜਾ ਕੇ ਉਸ ਸਿੱਖ ਜੋ ਕਿ ਕੰਧ ਲਿੰਬ ਰਿਹਾ ਉਹਦੇ ਮੂੰਹ ਤੇ ਇੱਕ ਚਪੇੜ ਜਾ ਕੇ ਮਾਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਪਹਿਲੇ ਹੀ ਸਿੱਖ ਨੇ ਜਾ ਕੇ ਉਹਦੇ ਮੂੰਹ ਤੇ ਚਪੇੜ ਮਾਰ ਦਿੱਤੀ ਸੀ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡਾ ਤੇ ਬਚਨ ਉੱਥੇ ਹੀ ਪੂਰਾ ਹੋ ਗਿਆ ਸੀ। ਦੁਤੀਏ ਕੋ ਹਟ ਰਹਿਣ ਥੋ ਇਸ ਬਿਦ ਪਹਿਚਾਨੋ, ਗੁਰੂ ਬਚਨ ਪੂਰਨ ਪਾਇਓ ਜਿਮ ਕੀਨ ਬਖਾਨੋ। ਸਤਿਗੁਰੂ ਜੀ ਕਹਿੰਦੇ ਨੇ ਕਿ ਦੂਜੇ ਸਿੱਖ ਨੂੰ ਤੇ ਹਟ ਰਹਿਣਾ ਚਾਹੀਦਾ ਸੀ, ਰੁਕਣਾ ਚਾਹੀਦਾ ਸੀ, ਹੁਕਮ ਦੀ ਤਾਮੀਲ ਹੋਣੀ ਚਾਹੀਦੀ ਸੀ। ਗੁਰੂ ਬਚਨ ਪੂਰਨ ਪਇਓ ਜਮਕੀਨ ਬਖਾਨੋ, ਭਾਵ ਕੇ ਦੂਜੇ ਸਿੱਖ ਨੂੰ ਤੇ ਸੋਚਣਾ ਚਾਹੀਦਾ ਸੀ ਕਿ ਸਤਿਗੁਰਾਂ ਨੇ ਜਿੰਨਾ ਬਚਨ ਕੀਤਾ ਹੈ ਉਨਾ ਪੂਰਾ ਹੋ ਗਿਆ, ਮੈਨੂੰ ਹੁਣ ਕੁਝ ਹੋਰ ਜਾ ਕੇ ਆਖਣਾ ਨਹੀਂ ਚਾਹੀਦਾ, ਕਿਉਂਕਿ ਮੇਰਾ ਹੁਕਮ ਹੀ ਇਹੀ ਸੀ ਇੱਕ ਸਿੱਖ ਉੱਠੇ ਤੇ ਜਾ ਕੇ ਸਿੱਖ ਦੇ ਮੂੰਹ ਤੇ ਇੱਕ ਚਪੇੜ ਮਾਰੇ। ਇਮ ਕਹਿਬੋ ਬਣ ਆਵਈ ਤੁਮ ਸਭ ਨੇ ਮਾਰਾ, ਅਲਪ ਗੁਨਾਹੀ ਜਾਣੀਐ ਹੋਈ ਬਹੁ ਮਾਰਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਵੇਂ ਕਰਨਾ ਹੀ ਤੁਹਾਨੂੰ ਬਣਦਾ ਸੀ ਜਿਵੇਂ ਮੈਂ ਆਖਿਆ ਸੀ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਇਵੇਂ ਨਹੀਂ ਕੀਤਾ। ਅਲਪ ਗੁਨਾਹੀ ਜਾਣੀਐ ਹੋਈ ਬਹੁ ਮਾਰਾ, ਇਸ ਸਿੱਖ ਦਾ ਗੁਨਾਹ ਬਹੁਤ ਥੋੜਾ ਸੀ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਮਾਰ ਸਜ਼ਾ ਬਹੁਤੀ ਜ਼ਿਆਦਾ ਇਹਨੂੰ ਮਿਲੀ। एपी सिख पाई हो तो तुम पलाना कीनो होए गई इमने ते है वादे इस पर चीनो। सतगुरु गोविंद सिंह जी कहंदे ने के भी तुहाडा गुर भाई है क्योंकि तुसी भी मेरे सिख हो और ये भी मेरा सिख है। सतगुरु जी कहंदे ने के तुहाडा गुर भाई सी तुम भला ना कीनो तुसी सारिया ने भला नहीं कीता एक कम चंगा नहीं कीता होए गई है मनेत इस वादे इस पर चीनो। सतगुरु गोविंद सिंह जी कहंदे ने के नेत दे नाल इस सिख दे नाल बहुत ही ज्यादा वधीकी हो गई है। ये गल तुसी सारे दे सारे विचार लो ते सतगुरु जी कहंदे ने के जेड़ी वधीकी हुई है इस सिख दे नाल इस दा हरजाना भी सतगुरु गोविंद सिंह जी कहंदे ने के तुहानू ही भरना पवेगा क्योंकि गलती तुसी कीती है मेरा हुक्म पूरा हो गया सी पर तुसी बहुतिया ने सारा जाके मारिया इस करके सतगुरु जी कहंदे ने के सारे ही गुनाह ही हो इस करके सतगुरु जी कहंदे ने के तुहानू इस गुनाह दा बदला कुछ कीमत दे के चुकाउणा पवेगा। उस वेले फिर सतगुरु गोविंद सिंह जी ने अपना हुक्म कीता
यां ते तन जा अपनी दे कर हर खावे सुन संगत तूषण पई नहीं कछु सुनावे।
सतगुरु गोविंद सिंह जी कहंदे ने कि हुण तुहाडे विचों किसे सिख नूं अपनी लड़की इनू देनी पवेगी भाव के तुहाडे विचों कोई सिख अपनी लड़की नूं लै के आवे धी नूं लै के आवे इस सिख दे नाल उहदा विआह कीता जावेगा। जदों सतगुरु सच्चे पातशाह जी ने ऐसा वचन कीता ते कवि संतोख सिंह जी लिखदे ने कि जिन्ने भी सिंह बैठे हुए सन उह सारे दे सारे चुप कर गए ने किसे नूं कोई गल ही नहीं आउंदी। सतगुरु जी कहंदे ने कि तुहाडे विचों कोई सिख उठे अपनी धी लिया के अर्पण करे उहदे नाल इह सिख दा विआह करना।
ਪਿਖ ਸਿਰ ਮੁਖ ਤੇ ਤਵ ਪਾਨਿਓ ਗੁਰ ਕੇ ਬਚ ਸਾਰੇ ਮਨ ਤਵ ਹੋਏ ਸਿੱਖ ਤਾਂ ਉਰਲੇ ਹੋ ਵਿਚਾਰੇ।
ਜਦੋਂ ਕੋਈ ਵੀ ਨਾ ਉਕਸਿਆ ਕੋਈ ਵੀ ਨਾ ਬੋਲਿਆ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰ ਕੇ ਬਚ ਸਾਰੇ ਮਨ ਤਵੈ ਹੋਏ ਸਿੱਖ ਤਾਂ ਉਰਲੇ ਹੋ ਵਿਚਾਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਵ ਸਿੱਖ ਉਦੋਂ ਹੋਈਦਾ ਹੈ ਜਦੋਂ ਕਿ ਗੁਰੂ ਦੇ ਸਾਰੇ ਹੀ ਬਚਨ ਮੰਨੇ ਜਾਣ ਭਾਵ ਕਿ ਜੇਕਰ ਮਾਰਨ ਦੀ ਗੱਲ ਕੀਤੀ ਇੱਕ ਨੂੰ ਹੁਕਮ ਕੀਤਾ ਤੇ ਤੁਸੀਂ ਸਾਰਿਆਂ ਨੇ ਇੰਨਾ ਬਹੁਤਾ ਜ਼ਿਆਦਾ ਹੁਕਮ ਨੂੰ ਵੱਧ ਕੇ ਮੰਨਿਆ ਕਿ ਸਾਰਿਆਂ ਨੇ ਚਪੇੜਾਂ ਜਾ ਕੇ ਮਾਰਤੀਆਂ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਹੁਣ ਮੈਂ ਧੀ ਅਰਪਣ ਕਰਨ ਦੀ ਗੱਲ ਕਰਦਾ ਤੇ ਤੁਹਾਡੇ ਵਿੱਚੋਂ ਕੋਈ ਬੋਲਦਾ ਹੀ ਨਹੀਂ ਹੈ ਕੋਈ ਉੱਠਦਾ ਹੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦਾ ਸਿੱਖ ਤੇ ਤਾਂ ਬਣਦਾ ਜੇਕਰ ਗੁਰੂ ਦੇ ਸਾਰੇ ਹੀ ਹੁਕਮ ਮੰਨੇ ਜਾਣ ਭਾਵ ਜੇ ਮੈਂ ਪਹਿਲਾ ਹੁਕਮ ਕੀਤਾ ਹੁਕਮ ਨੂੰ ਸਾਰਿਆਂ ਨੇ ਮੰਨਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਜੇਕਰ ਦੂਸਰਾ ਹੁਕਮ ਕੀਤਾ ਇਹ ਵੀ ਤੇ ਮੇਰਾ ਹੁਕਮ ਹੈ ਇਹ ਵੀ ਤੇ ਮੇਰਾ ਵਚਨ ਹੈ ਤੇ ਤੁਸੀਂ ਮੰਨਦੇ ਕਿਉਂ ਨਹੀਂ ਹੋ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦਾ ਸਿੱਖ ਤਾਂ ਬਣਿਆ ਜਾਂਦਾ ਜੇਕਰ ਗੁਰੂ ਦੇ ਸਾਰੇ ਹੀ ਹੁਕਮ ਮੰਨੇ ਜਾਣ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਵਿਚਾਰ ਕੇ ਦੇਖ ਲੋ ਤੁਹਾਡੇ ਵਿੱਚੋਂ ਕੌਣ ਗੁਰੂ ਦਾ ਸਿੱਖ ਸੱਚਾ ਬਣਦਾ ਤੇ ਸਾਡੇ ਇਸ ਹੁਕਮ ਨੂੰ ਮੰਨਦਾ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਭਾ ਦੇ ਵਿੱਚ ਬਚਨ ਕੀਤਾ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਸਾਖੀ ਅਜੇ ਰਹਿ ਗਈ ਹੈ। ਕੱਲ ਦੇ ਪ੍ਰਕਰਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਸਾਖੀ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਇਹ 100 ਸਾਖੀ ਗ੍ਰੰਥ ਦੀ 16ਵੀਂ ਸਾਖੀ ਹੀ ਹੈ ਜਿਹਨੂੰ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰ ਰਹੇ ਨੇ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ। ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾ। ਇੱਕ ਓਹਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀ ਹੈ ਘਰ ਨੌਨੇ ਦਾਵੈ ਧਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਇਹ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ। ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ। ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ। ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ। ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ। ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ। ਯੁੱਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਨਾਮ ਦਾ ਰਸ ਬਖਸ਼ੋ। ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ। ਰੱਖ ਲਓ ਬਖਸ਼ ਲਓ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।